ਨਾਲ ਤੁਹਾਡੀ ਜਾ ਲੱਗੀ ਅਤੇ ਉਹਦੇ ਨਾਲ ਫਿਰ ਪਤਾ ਨਹੀਂ ਕੀ ਸਤਸੰਗ 'ਚ ਵਿਚਾਰ ਹੋਈ ਹੈ ਕੀ ਨਹੀਂ ਹੋਈ। ਸੋ ਉਹਨਾਂ ਨੂੰ ਉੰਘੇ ਕਹਿੰਦੇ ਨੇ, ਉੰਘੀ ਜਾਂਦੇ, ਖਿਆਲ ਨੂੰ ਦੂਰ ਲੈ ਜਾਂਦੇ ਨੇ, ਇੱਧਰ ਉੱਧਰ ਫਿਰੀ ਜਾਂਦੇ ਨੇ। ਤੀਸਰੇ ਵਿਆਹ ਕਰਦੇ ਨੇ, ਬੈਠ ਗਏ ਸਤਸੰਗ, ਕਦੇ ਇੱਧਰ ਨੂੰ ਦੇਖਣ ਲੱਗ ਗਏ, ਕਦੇ ਮੱਥੇ ਟੇਕਣ ਵਾਲਿਆਂ ਨੂੰ ਦੇਖਣ ਲੱਗ ਗਏ, ਕਦੇ ਹੱਥ ਹਿਲਾ ਲਿਆ, ਕਦੇ ਗੋਡਾ ਹਿਲਾ ਲਿਆ, ਕਦੇ ਘੜੀ ਦੇਖਣ ਲੱਗ ਗਏ। ਉਹਨਾਂ ਦੀ ਰੁਚੀ ਨਹੀਂ ਲੱਗਿਆ ਕਰਦੀ ਅਤੇ ਉਹਨਾਂ ਨੂੰ ਖੂੰਘੇ ਕਹਿੰਦੇ ਨੇ। ਚੌਥੇ ਵਿਆਹ ਕਰਦੇ ਨੇ, ਸਤਸੰਗ 'ਚ ਆਉਂਦੇ ਨੇ, ਪੂਰੀ ਸ਼ਰਧਾ ਦੇ ਨਾਲ, ਇਕਾਗਰਤਾ ਦੇ ਨਾਲ ਸਰਵਣ ਕਰਦੇ ਨੇ ਅਤੇ ਇੱਕ ਇੱਕ ਵਚਨ ਨੂੰ ਇਸ ਤਰ੍ਹਾਂ ਨਾਲ ਅੰਦਰ ਲੈ ਜਾਂਦੇ ਨੇ ਜਿਵੇਂ ਕੋਈ ਬਹੁਤ ਕੀਮਤੀ ਚੀਜ਼ ਹੁੰਦੀ ਹੈ। ਫਿਰ ਉਹਨੂੰ ਅੰਦਰ ਜਾ ਕੇ ਵਿਚਾਰਦੇ ਨੇ, ਵਿਚਾਰ ਕੇ ਹਿਰਦੇ ਵਿੱਚ ਜਮ੍ਹਾਂ ਕਰ ਲੈਂਦੇ ਨੇ। ਕਹਿੰਦੇ ਉਹ ਚੁੰਘੇ ਕਹਾਉਂਦੇ ਨੇ, ਅਸਲੀ ਅਧਿਕਾਰੀ ਉਹੀ ਕੈਟੇਗਰੀ ਹੋਇਆ ਕਰਦੀ ਹੈ। ਤਿੰਨ ਕੈਟੇਗਰੀਆਂ ਆ ਤਾਂ ਜਾਂਦੀਆਂ ਪੁੰਨ ਕਰਮਾਂ ਦੇ ਨਾਲ, ਪਰ ਉਹਨਾਂ ਦੇ ਕਰਮ ਇੰਨੇ ਵੱਡੇ ਨਹੀਂ ਹੁੰਦੇ ਕਿ ਉਹਨਾਂ ਦੇ ਜੀਵਨ ਵਿੱਚ ਕੋਈ ਮੋੜ ਆ ਜਾਵੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਦੀ ਕਿਰਪਾ ਹੈ ਕਿ ਇਸ ਕਲਯੁੱਗ ਦੇ ਅੰਦਰ ਗੌਲਿਆਂ ਗੌਲਿਆਂ ਦੇ ਵਿੱਚ ਆਪਾਂ ਨੂੰ ਸਤਸੰਗ ਪ੍ਰਾਪਤ ਹੈ। ਕੱਲ੍ਹ ਵਿਚਾਰ ਕੀਤੀ ਸੀ ਕਿ ਇੱਕ ਦੁਆਬੇ ਦੇ ਪਿੰਡ ਜਿਸ ਦੇ ਵਿੱਚ ਮੰਝ ਗੋਤ ਦੇ ਰਾਜਪੂਤ ਰਹਿੰਦੇ ਸੀ ਅਤੇ ਉਹਨਾਂ ਰਾਜਪੂਤਾਂ ਦੇ ਅੰਦਰ ਹੀ ਚੌਧਰੀ ਜੋ ਸਰਬਰ ਪੀਰ ਨੂੰ ਮੰਨਿਆ ਕਰਦਾ ਸੀ, ਉਹਨਾਂ ਦਿਨਾਂ 'ਚ ਇੱਕ ਨਹੀਂ ਸਾਰਾ ਪੰਜਾਬ ਹੀ ਮੰਨਿਆ ਕਰਦਾ ਸੀ। ਐਸਾ ਹੀ ਤਰੀਕਾ ਸੀ, ਬਹੁਤ ਸਾਰੇ ਏਜੰਟ ਰੱਖੇ ਹੋਏ, ਰੌਲਾ ਪਾਈ ਜਾਂਦੇ ਸੀ, ਕਵਿਤਾਵਾਂ ਬਣੀਆਂ ਹੋਈਆਂ ਸੀ, ਗੀਤ ਬਣੇ ਹੋਏ ਸੀ। ਉਹ ਇੱਕ ਕਮਿਊਨਿਟੀ ਸੀ ਜਿਹਨੂੰ ਪਰਾਈ ਕਹਿੰਦੇ ਹੁੰਦੇ, ਉਹ ਡਰੰਮ ਲੈ ਲੈਣਾ ਉਹਨਾਂ ਨੇ ਢੋਲ ਅਤੇ ਗਲੀਆਂ ਵਿੱਚ ਗਾਉਂਦੇ ਫਿਰਦੇ ਰਹਿੰਦੇ ਸੀ। ਸਧਾਰਨ ਬੋਲੀ 'ਚ ਗਾਉਂਦੇ ਸੀ ਅਤੇ ਬੜੀਆਂ ਬੜੀਆਂ ਕਰਾਮਾਤਾਂ ਦੱਸਦੇ ਸੀ ਵੀ ਉਹਨੂੰ ਪੁੱਤਰ ਮਿਲਿਆ, ਉਹਨੂੰ ਜ਼ਮੀਨ ਮਿਲੀ ਹੈ, ਉਹ ਬਿਮਾਰੀ ਠੀਕ ਹੋਈ ਹੈ, ਉਹਨੂੰ ਆਹ ਹੋਇਆ, ਇਸ ਤਰ੍ਹਾਂ ਦੀਆਂ ਬਾਤਾਂ। ਰੂਹਾਨੀਅਤ ਦੀ ਬਾਤ ਕੋਈ ਨਹੀਂ ਸੀ ਕਰਦੇ, ਦੁਨਿਆਵੀ ਬਾਤਾਂ ਕਰਦੇ। ਇਸ ਕਰਕੇ ਵਹਿਮ ਪ੍ਰਸਤੀ ਪਏ ਹੋਏ ਬੰਦੇ ਸੰਗ ਬਣਾ ਬਣਾ ਕੇ ਬੇਅੰਤ ਉੱਥੇ ਜਾਇਆ ਕਰਦੇ ਸੀ ਉਸਦੀ ਕਬਰ 'ਤੇ। ਕੋਈ ਉਪਦੇਸ਼ ਨਹੀਂ ਸੀ ਹੁੰਦਾ, ਕੁਛ ਨਹੀਂ ਹੁੰਦਾ, ਬਸ ਉੱਥੇ ਜਾ ਕੇ ਰੋਟ ਭੇਟ ਕਰੀ ਜਾਣੇ, ਮੱਥੇ ਟੇਕੀ ਜਾਣੇ ਅਤੇ ਗੇੜੇ ਕੱਢ ਕੇ ਵਾਪਸ ਆ ਜਾਣਾ। ਜਿਹਾ ਜਿਹਾ ਬੰਦਾ ਗਿਆ ਉਹਨਾਂ ਜਿਹਾ ਇੱਕ ਵਹਿਮ ਸੀ ਕਿ ਤੇਰੀ ਯਾਤਰਾ ਨੂੰ ਆਵਾਂਗੇ। ਸੋ ਉਹਨਾਂ ਦਾ ਜੋ ਚੌਧਰੀ ਸੀ ਜਿਸਨੂੰ ਤੀਰਥਾ ਕਹਿੰਦੇ ਸੀ ਅਤੇ ਮੰਝ ਗੋਤ ਦਾ ਹੋਣ ਕਰਕੇ ਉਸ ਨੂੰ ਮੰਝ ਕਹਿਣ ਲੱਗੇ ਅਤੇ ਉਹਦੇ ਨਾਂ 'ਤੇ ਹੀ ਦੁਆਬੇ ਦਾ ਇੱਕ ਟੁਕੜਾ ਮੰਝ ਕੀ ਕਹਾਉਂਦਾ, ਇੱਕ ਕੰਢੀ ਕਹਾਉਂਦਾ। ਸੋ ਇਸ ਤਰ੍ਹਾਂ ਦੇ ਨਾਲ ਉਹ ਬਹੁਤ ਸਾਰੇ ਪਿੰਡਾਂ ਦੇ ਬੰਦਿਆਂ ਨੂੰ, ਸ਼ਰਧਾਲੂਆਂ ਨੂੰ ਨਾਲ ਲੈ ਕੇ ਹਰ ਸਾਲ ਜਾਇਆ ਕਰਦਾ ਸੀ। ਥੋੜ੍ਹੀ ਥੋੜ੍ਹੀ ਦੂਰ 'ਤੇ ਜਾ ਕੇ ਚੌਂਕੀ ਭਰਦੇ ਸੀ। ਉਹ ਚੌਂਕੀਆਂ ਇਹ ਹੁੰਦੀਆਂ ਜਿਵੇਂ ਆਪਾਂ ਇੱਥੋਂ ਚੱਲ ਪਈਏ, ਦੋ ਚਾਰ ਪੰਜ ਹਜ਼ਾਰ ਬੰਦਾ, ਇੱਥੋਂ ਚਾਰ ਕੋਹ 'ਤੇ ਚੌਂਕੀ ਹੋਵੇ, ਫਿਰ ਚਾਰ ਕੋਹ 'ਤੇ ਹੋਵੇ, ਫਿਰ ਚਾਰ ਕੋਹ 'ਤੇ, ਫਿਰ ਸਾਰੀ ਰਾਤ ਕੀਰਤਨ ਕਰੀਏ। ਉਹ ਇੱਕ ਸਾਧਨ ਸੀਗਾ ਉਹਨਾਂ ਦੇ ਪ੍ਰਚਾਰ ਕਰਨ ਦਾ। ਉੱਥੇ ਉਹ ਖੇਡ ਪਾਉਂਦੇ ਸੀ, ਖੇਡ ਹੁੰਦੀ ਵੀ ਚਮੜੇ ਦੀ ਇੱਕ ਜਾਕਟ ਪਾ ਲੈਣੀ, ਲੋਹੇ ਦੇ ਹੁੰਦਾ ਜਿਵੇਂ ਜਿੰਦਾ ਹੁੰਦਾ ਪਾਣੀ 'ਚੋਂ ਡੋਲ ਕੱਢਣ ਵਾਲਾ, ਇਸ ਤਰ੍ਹਾਂ ਦਾ ਹੁੰਦਾ। ਉਹ ਪਿੱਠ ਦੇ ਉੱਤੇ ਜ਼ੋਰ ਨਾਲ ਮਾਰਦੇ ਸੀ, ਪੂਰੇ ਜ਼ੋਰ ਨਾਲ। ਉਹ ਲੱਗ ਕੇ ਸੱਟ ਲੱਗਦੀ ਹੈ ਕਿ ਨਹੀਂ ਲੱਗਦੀ, ਉਹ ਪੱਕੇ ਹੋਏ ਹੋਏ ਸੀ। ਇਸੇ ਗੱਲ ਨੂੰ ਕਰਮਵਾਦ ਸਿੰਘ ਕਹਿੰਦੇ ਸੀ ਕਿ ਇੰਨੇ ਜ਼ੋਰ ਦੀ ਮਾਰਦੇ ਆ, ਦੇਖੋ ਜੀ ਇਹਨਾਂ ਦੇ ਸੱਟ ਨਹੀਂ ਲੱਗਦੀ। ਸੋ ਲੋਕ ਜ਼ਿਆਦੇ ਨਹੀਂ ਸੀਗੇ ਕਰਮਵਾਦਾਂ ਨੂੰ ਮੰਨਣ ਕਰਕੇ, ਰੂਹਾਨੀਅਤ ਦੀ ਕੋਈ ਸੋਝੀ ਨਹੀਂ ਸੀ। ਇਹ ਗੁਰੂ ਸਾਹਿਬ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਇਸ ਹਨੇਰੇ ਨੂੰ ਦੂਰ ਕਰਨ ਵਾਸਤੇ ਕਿ ਮਨੁੱਖ ਇਹਨਾਂ ਗੱਲਾਂ ਵਾਸਤੇ ਸੰਸਾਰ 'ਚ ਨਹੀਂ ਆਇਆ, ਉਹਦਾ ਕੰਮ ਹੋਰ ਹੈ। ਸੋ ਆਪ ਨੇ ਪ੍ਰਚਾਰ, ਗੁਰੂ ਨਾਨਕ ਪਾਤਸ਼ਾਹ ਨੇ ਪ੍ਰਚਾਰ ਦਾ ਜੋ ਕੀਤਾ, ਉਹ ਹੈਡ ਦੇ ਪਾਸ ਗਏ, ਬੜੇ ਬੜੇ ਆਚਾਰੀਆਂ ਦੇ ਪਾਸ, ਬੜੇ ਬੜੇ ਵਿਦਵਾਨ ਫਿਲਾਸਫਰਾਂ ਦੇ ਪਾਸ, ਕਿਉਂਕਿ ਬੜਾ ਫਿਲਾਸਫੀ ਦੇ ਵਿੱਚ ਹੇਰ ਫੇਰ ਸੀਗਾ, ਫਰਕ ਸੀ ਬਹੁਤ ਜ਼ਿਆਦਾ। ਅਤੇ ਉਹਨੂੰ ਇੱਕ ਕਰਨਾ ਸੀ ਗੁਰੂ ਨਾਨਕ ਪਾਤਸ਼ਾਹ ਨੇ, ਹੇਠਾਂ ਤੋਂ ਨਹੀਂ ਕੋਈ ਵੀ ਛੇੜਿਆ, ਸਿਰ ਤੋਂ ਲੈ ਫੜੇ ਨੇ, ਸਿਰ ਤੋਂ ਲੈ ਕੇ ਫਿਰ ਗਾਹਾਂ ਦਾ ਰਸਤਾ ਦੱਸਿਆ ਵੀ ਇੱਥੇ ਤੁਸੀਂ ਰੁਕੇ ਖੜੇ ਹੋ, ਇਦੋਂ ਗਾਹਾਂ ਆ ਰਹਾ ਹੈ। ਜਦੋਂ ਉਹ ਠੀਕ ਹੋ ਗਏ ਤਾਂ ਉਹਨਾਂ ਨੇ ਪ੍ਰਚਾਰ ਫਿਰ ਸੱਤ ਦਾ ਕਰਨਾ ਹੀ ਸੀ, ਪਰ ਮੀਡੀਆ ਨਾ ਹੋਣ ਕਰਕੇ ਬੜਾ ਔਖਾ ਸੀ। ਪਿਛਲੀ ਉਮਰ ਗੁਰੂ ਨਾਨਕ ਪਾਤਸ਼ਾਹ ਨੇ ਕਰਤਾਰਪੁਰ ਦੇ ਅੰਦਰ ਸੈਂਟਰ ਬਣਾ ਕੇ, ਦੂਰ ਦਰਾਜ ਤੋਂ ਸੰਗਤਾਂ ਆਉਂਦੀਆਂ ਸੀ, ਫਿਰ ਉਸ ਥਾਂ ਹੀ ਆਪ ਬਰਾਜ ਤੇ ਉਹਨਾਂ ਦੇ ਰਾਹੀਂ ਫਿਰ ਪ੍ਰਚਾਰ ਕਰਿਆ। ਉਹ ਜਾ ਕੇ ਪਿੰਡਾਂ 'ਚ ਪ੍ਰਚਾਰ ਕਰਦੇ ਸੀ, ਉਹਨਾਂ ਨੇ ਜਾ ਕੇ ਸ਼ਹਿਰਾਂ 'ਚ ਪਿੰਡਾਂ ਜਾ ਕੇ ਸੱਤ ਦੀ ਬਾਤ ਕਰਨੀ। ਕੁਛ ਕੁਛ ਰੋਸ਼ਨੀ ਹੋਈ ਸੀ। ਗੁਰੂ ਅੰਗਦ ਸਾਹਿਬ ਮਹਾਰਾਜ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਮਹਾਰਾਜ, ਇਹ ਸਮਾਂ ਹੁਣ ਗੁਰੂ ਅਰਜਨ ਸਾਹਿਬ ਜੀ ਦਾ ਆ ਗਿਆ ਸੀ। ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਵੀ ਹੋਈ ਹੋਈ ਸੀ ਅਤੇ ਨਾਲ ਪ੍ਰਚਾਰ ਵੀ ਬਹੁਤ ਵੱਧ ਗਿਆ ਸੀ। ਬੇਅੰਤ ਸਿੱਖ ਸੀ ਇਹ, ਜਿਨ੍ਹਾਂ ਦੇ ਬਾਣੀ ਆਦਿ ਹੋ ਚੁੱਕੀ ਸੀ ਅਤੇ ਬਾਣੀ ਨੂੰ ਬੜੀ ਅੱਛੀ ਤਰ੍ਹਾਂ ਨਾਲ ਸਮਝ ਕੇ ਵਿਆਖਿਆ ਕਰ ਸਕਦੇ ਸੀ ਅਤੇ ਵਿਆਖਿਆ ਵੀ ਉਹ ਕਰਦੇ ਸੀ ਜੋ ਗੁਰੂ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਕਰਦੇ ਸੀ। ਸੋ ਉਹਨਾਂ ਦਾ ਉਸ ਪ੍ਰੇਮੀ ਦਾ ਇੱਕ ਰਿਸ਼ਤੇਦਾਰ ਉਸ ਨੂੰ ਮਿਲਦਾ ਹੈ, ਬਈ ਦੇਖ ਭਾਈ ਤੀਰਥ, ਜਦ ਤੂੰ ਸੰਗ ਲੈ ਕੇ ਜਾਏਗਾ ਉਸ ਵੇਲੇ ਤੂੰ ਗੁਰੂ ਮਹਾਰਾਜ ਦੇ ਜ਼ਰੂਰ ਦਰਸ਼ਨ ਕਰੀ। ਉਹ ਕਹਿੰਦਾ ਵੀ ਗੁਰੂ ਮਹਾਰਾਜ ਨਾਲ ਤਾਂ ਸਾਡਾ ਕੋਈ ਸੰਬੰਧ ਨਹੀਂ ਹੈ, ਸਾਡਾ ਤਾਂ ਸੰਬੰਧ ਪੀਰ ਨਾਲ ਹੈ, ਸਾਨੂੰ ਤਾਂ ਲੋੜ ਨਹੀਂ ਹੈ, ਅਸੀਂ ਕਬੀਲਦਾਰ ਬੰਦੇ ਹਾਂ, ਸਾਨੂੰ ਹਰ ਵਕਤ ਲੋੜਾਂ ਰਹਿੰਦੀਆਂ ਨੇ, ਉਹ ਸਾਡੀਆਂ ਲੋੜਾਂ ਪੂਰੀਆਂ ਕਰੀ ਸਕਦਾ, ਹੋਰ ਕੀ ਲੈਣਾ। ਅਤੇ ਉਸਨੇ ਸਮਝਾਇਆ ਲੋੜਾਂ ਵਾਸਤੇ ਨਹੀਂ ਤੂੰ ਸੰਸਾਰ 'ਚ ਆਇਆ, ਤੇਰਾ ਜੀਵਨ ਕੇਵਲ ਇੰਨਾ ਹੀ ਹੈ ਵੀ ਰੋਟੀਆਂ ਖਾ ਲਈਆਂ, ਮਕਾਨ ਬਣਾ ਲਏ, ਕੱਪੜੇ ਪਹਿਨ ਲਏ, ਬਾਲ ਬੱਚੇ ਪਾ ਲਏ, ਇਹ ਜੀਵਨ ਕੀ ਹੈ। ਤੂੰ ਤਾਂ ਇੱਕ ਬਹੁਤ ਵੱਡੇ ਕੰਮ ਵਾਸਤੇ ਸੰਸਾਰ 'ਚ ਆਇਆ, ਬਹੁਤ ਯਤਨ ਕਰਿਆ, ਕੱਲ੍ਹ ਵਿਚਾਰ ਕੀਤੀ ਸੀ, ਸਮਝਾਉਣਾ ਕਰਿਆ ਉਸਨੇ ਵੀ ਸੰਸਾਰ 'ਤੇ ਰਹਿਣਾ ਨਹੀਂ ਹੈ, ਇੱਥੇ ਕੁਛ ਕਰਨ ਵਾਸਤੇ ਆਇਆ। ਸੋ ਅੱਜ ਕਾਫੀ ਸਮਾਂ ਲੰਘ ਗਿਆ ਅਤੇ ਉਸ ਤੋਂ ਬਾਅਦ ਇਹ ਸੰਗ ਲੈ ਕੇ ਅੰਮ੍ਰਿਤਸਰ ਨੂੰ ਜਾਂਦਾ, ਕਿਉਂਕਿ ਸੰਸਕਾਰ ਪੈ ਚੁੱਕੇ ਸੀ ਅਤੇ ਇਹਨੇ ਇਹ ਵਿਚਾਰ ਕੇ ਵੀ ਹੁਣ ਤਾਂ ਇਸ਼ਨਾਨ ਕਰਨ ਨੂੰ ਵੀ ਉੱਥੇ ਥਾਂ ਹੈ ਅਤੇ ਆਏ ਗਏ ਨੂੰ ਪ੍ਰਸ਼ਾਦਾ ਵੀ ਮਿਲਦਾ, ਥੋੜ੍ਹਾ ਹਟ ਕੇ ਖੇਡ ਪਾ ਲਾਂਗੇ ਅਤੇ ਨਾਲੇ ਜਿਹਨਾਂ ਨੂੰ ਲੋੜ ਹੋਏਗੀ ਜਾ ਕੇ ਗੁਰੂ ਕੇ ਲੰਗਰ 'ਚੋਂ ਪ੍ਰਸ਼ਾਦਾ ਵੀ ਛਕਿਆ ਹੋਣਗੇ ਅਤੇ ਇਸ਼ਨਾਨ ਵੀ ਕਰਿਆ ਹੋਣਗੇ ਜੋ ਸਰੋਵਰ ਬਣਾ ਰਹੇ ਨੇ। ਅਤੇ ਇਹ ਭਾਈ ਤੀਰਥੇ ਦੇ ਮਨ ਵਿੱਚ ਆਇਆ ਖਿਆਲ ਬਈ ਮੈਂ ਸੁਣ ਕੇ ਤਾਂ ਦੇਖਾਂ ਉਹ ਕਹਿੰਦੇ ਕੀ ਨੇ। ਅਤੇ ਜਿਸ ਵੇਲੇ ਦਰਬਾਰ 'ਚ ਪਹੁੰਚਿਆ, ਪੰਜ ਸੱਤ ਇਹਦੇ ਨਾਲ ਹੋਰ ਸੀਗੇ, ਤਾਂ ਉਸ ਵੇਲੇ ਵਿਚਾਰ ਚੱਲ ਰਹੀ ਸੀ ਕਿ ਮਾਨਸ ਜਨਮ ਬੜੀ ਮੁਸ਼ਕਲ ਦੇ ਨਾਲ ਪ੍ਰਾਪਤ ਹੋਇਆ, ਲੇਕਿਨ ਆਦਮੀ ਇਸ ਦੀ ਮਹੱਤਤਾ ਨੂੰ ਨਾ ਸਮਝਣ ਕਰਕੇ ਇਹ ਇਸ ਤਰ੍ਹਾਂ ਇਸ ਨੂੰ ਜ਼ਾਇਆ ਕਰ ਰਿਹਾ ਹੈ ਜਿਸ ਤਰ੍ਹਾਂ ਕੋਈ ਅਣਜਾਣ ਬੰਦਾ ਹੀਰਿਆਂ ਨੂੰ ਕੌਡੀਆਂ ਦੇ ਭਾਅ ਵੇਚ ਰਿਹਾ ਹੋਵੇ ਅਤੇ ਜਾਂ ਚੰਦਨ ਨੂੰ ਆਮ ਲੱਕੜੀ ਦੇ ਭਾਅ ਵੇਚ ਰਿਹਾ ਹੋਵੇ। ਸੋ ਐਸੀ ਵਿਚਾਰ ਸਰਵਣ ਕੀਤੀ, ਰਹਿਣ ਗਵਾਈ ਸੋਏ ਕਿ ਦਿਵਸ ਗਵਾਇਆ ਖਾਏ। ਦੋ ਕੰਮ ਕਰਦਾ ਆਦਮੀ, ਜਾਂ ਸੌਂ ਜਾਂਦਾ ਜਾਂ ਖਾ ਲੈਂਦਾ। ਤੀਸਰਾ ਕੰਮ ਇਹ ਕਰਦਾ ਵੀ ਖਾਣ ਵਾਸਤੇ ਰੋਟੀ ਕਮਾ ਲੈਂਦਾ, ਬਾਕੀ ਤਾਂ ਇਹ ਕੰਮੇ ਨਹੀਂ ਕੋਈ ਕਰਦਾ। ਮਹਾਰਾਜ ਕਹਿੰਦੇ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਇੱਕ ਮਿਸਾਲ ਦੇ ਨਾਲ ਬਾਤ ਅੱਛੀ ਤਰ੍ਹਾਂ ਸਮਝ ਆ ਜਾਂਦੀ ਹੈ ਕਿ ਇੱਕ ਕੋਈ ਜ਼ਿਮੀਂਦਾਰ ਬਾਜਰੇ ਦੀ ਰਾਖੀ ਕਰ ਰਿਹਾ, ਕਿਉਂਕਿ ਉਹਦੇ ਚਿੜੀਆਂ ਤੋਤੇ ਆਦਿ ਬਹੁਤ ਸਾਰੇ ਜਾਨਵਰ ਬਾਜਰੇ ਦੇ ਛਿੱਟੇ ਨੂੰ ਪੈਂਦੇ ਨੇ ਅਤੇ ਉਸ ਵੇਲੇ ਰਾਖੀ ਕਰਨੀ ਪੈਂਦੀ ਹੈ ਜਵਾਰ ਦੀ ਵੀ ਅਤੇ ਬਾਜਰੇ ਦੀ। ਅਤੇ ਨੰਗਾ ਦਾਣਾ ਹੁੰਦਾ, ਬਾਕੀ ਦਾਣੇ ਜਿਹੜੇ ਨੇ ਉਹ ਵਿੱਚ ਹੁੰਦੇ ਨੇ, ਕਣਕ ਹੈ ਕਸੀਰ ਹੁੰਦਾ ਇਹਦੇ ਉੱਤੇ, ਮੱਕੀ ਹੈ ਉਹਦੇ ਉੱਤੇ ਪੜਦਾ ਹੁੰਦਾ, ਹਰ ਜਾਨਵਰ ਪਰਦੇ ਨੂੰ ਨਹੀਂ ਖੋਲ ਸਕਦਾ, ਇਹ ਦਾਣੇ ਉੱਤੇ ਹੀ ਪਏ ਹੁੰਦੇ ਨੇ, ਸਾਰੇ ਦਾਣੇ ਚੁੱਕ ਜਾਂਦੇ ਨੇ ਅਤੇ ਰਾਖੀ ਜ਼ਰੂਰ ਕਰਨੀ ਪੈਂਦੀ ਹੈ। ਸੋ ਇਹ ਗੋਪੀਆਂ ਲੈ ਕੇ ਗਲੇਲੇ ਬਣਾ ਲੈਣੇ, ਮਿੱਟੀ ਦੇ ਸੁਕਾ ਲੈਣੇ, ਸੁਕਾ ਕੇ ਜਾ ਕੇ ਗੋਪੀਏ 'ਚ ਪਾ ਪਾ ਚਲਾਈ ਜਾਂਦਾ ਹੁੰਦਾ। ਕਾਫੀ ਸਮਾਂ ਲੰਘ ਗਿਆ ਅਤੇ ਇੱਕ ਦਿਨ ਇਸ ਨੂੰ ਵੇਲ ਨਾ ਮਿਲਣ ਕਰਕੇ ਬਹੁਤੇ ਨਾ ਬਣਾ ਸਕਿਆ, ਜਿਸ ਵਕਤ ਲੈ ਕੇ ਤੁਰਿਆ ਤਾਂ ਉਹ ਦੁਪਹਿਰ ਦੀ ਰੋਟੀ ਤੋਂ ਪਹਿਲਾਂ ਹੀ ਮੁੱਕ ਗਏ। ਘਰ ਵਾਲੀ ਨੇ ਕਿਹਾ ਕਿ ਮੈਂ ਜਿਹੜੇ ਕੱਲ੍ਹ ਦੇ ਬਣਾਏ ਹੋਏ ਨੇ ਉਹ ਦੁਪਹਿਰ ਦੀ ਧੁੱਪ ਲਾ ਕੇ ਅੱਠ ਜਾਣਗੇ ਅਤੇ ਮੈਂ ਲੈ ਕੇ ਆਵਾਂਗੀ, ਤੂੰ ਉਹਨਾਂ 'ਚ ਹੌਲੀ ਹੌਲੀ ਚਲਾਈ। ਉਹ ਜਿਸ ਵਕਤ ਚਲਾਉਂਦੇ ਚਲਾਉਂਦੇ ਨੂੰ ਪਿਆਸ ਲੱਗੀ ਤਾਂ ਕੋਲ ਇੱਕ ਨਦੀ ਜਾਂਦੀ ਸੀ, ਨਾਲ ਲੱਗਦੀ ਉਸਦੇ ਖੇਤ ਦੇ ਗਹਿਰੀ ਨਦੀ ਸੀ ਅਤੇ ਉੱਥੇ ਪਾਣੀ ਪੀਣ ਚਲਿਆ ਗਿਆ। ਉਹ ਜਿਹੜਾ ਰੇਮਾ ਕੰਢਾ ਸੀ ਉੱਥੇ ਜਾ ਕੇ ਉਸਨੇ ਪਾਣੀ ਪੀਤਾ ਅਤੇ ਹੱਥ ਧੋਣ ਲੱਗਿਆ ਮਿੱਟੀ ਨਾਲ ਤਾਂ ਉਹਦੇ ਹੱਥ ਵਿੱਚ ਇੱਕ ਥੈਲੀ ਜੀ ਆ ਗਈ, ਚੋਲਾ ਆ ਗਿਆ, ਉਹ ਕੱਢ ਲਿਆ। ਕੱਢ ਕੇ ਕੀ ਦੇਖਦਾ, ਗੋਲ ਗੋਲ ਚੀਜ਼ਾਂ ਪਈਆਂ ਅਤੇ ਉਹਨੇ ਕਿਹਾ ਵੀ ਆਹ ਤਾਂ ਕੰਚ ਦੀਆਂ ਗੋਲੀਆਂ ਲੱਭ ਗਈਆਂ, ਚਲੋ ਇਹਦੇ ਨਾਲ ਕੰਮ ਚਲਾਉਣੇ। ਲਿਆਇਆ ਲੈ ਕੇ ਵੱਖਰੀਆਂ ਕਰ ਲਈਆਂ ਅਤੇ ਉਹਨੂੰ ਕੱਲੀ ਕੱਲੀ ਕਰਕੇ ਚਲਾਈ ਜਾਂਦਾ ਹੈ, ਪੂਰੇ ਜ਼ੋਰ ਨਾਲ ਮਾਰਦਾ ਅਤੇ ਉਹ ਨਦੀ 'ਚ ਗਿਰ ਜਾਂਦੇ ਆ ਜਾ ਕੇ, ਜਿਹੜਾ ਗੋਲੀਆਂ ਜਿਹੀਆਂ ਲੱਗੀਆਂ। ਅਤੇ ਜਦੋਂ ਪ੍ਰਸ਼ਾਦਾ ਆਇਆ ਉਸ ਵੇਲੇ ਘਰ ਵਾਲੀ ਆਈ, ਉਸਨੇ ਦੇਖਿਆ, ਕਹਿਣ ਲੱਗੀ ਤੇਰਾ ਕੰਮ ਕਿਵੇਂ ਚੱਲਿਆ? ਕਹਿੰਦਾ ਆਹ ਲੱਭ ਗਿਆ ਸੀ ਮੈਨੂੰ ਕੁਛ, ਆਹ ਕੰਚ ਜਿਹਾ ਉੱਥੇ ਕਿਸੇ ਦਾ ਪਤਾ ਨਹੀਂ ਕਿਵੇਂ ਆ ਗਿਆ। ਕਹਿੰਦਾ ਇਹ ਲੱਭਿਆ, ਕਹਿੰਦੀ ਦਿਖਾ ਤਾ ਮੈਨੂੰ। ਉਹ ਇੱਕੋ ਹੀ ਰਹਿ ਗਿਆ ਸੀ ਆਖਰੀ, ਨਾਲੇ ਪਾਣੀ ਲੈਣ ਚਲੀ ਗਈ ਨਦੀ 'ਚ, ਨਾਲੇ ਉਹਨੂੰ ਧੋ ਕੇ ਲੈ ਆਈ। ਜਦੋਂ ਉੱਥੇ ਧੋਇਆ ਉਹ ਬੜਾ ਚਮਕਦਾ, ਕਹਿੰਦੀ ਆਹ ਤਾਂ ਬਹੁਤ ਵਧੀਆ ਚੀਜ਼ ਹੈ, ਹੋਰ ਕੋਈ ਚੀਜ਼ ਨਾ ਹੋਵੇ। ਕਿਉਂ ਅਮੀਰ ਲੋਕਾਂ ਦੇ ਕੁਛ ਪਾਇਆ ਹੁੰਦਾ ਹੈ ਉਹ ਚਮਕਦਾ ਹੁੰਦਾ, ਕਿਤੇ ਉਹੀ ਜੀ ਉਹ ਨਾ ਹੋਵੇ ਚੀਜ਼। ਗਰੀਬ ਆਦਮੀ ਸੀ, ਪਤਾ ਨਹੀਂ ਸੀ ਵੀ ਹੀਰਾ ਕੀ ਹੁੰਦਾ ਅਤੇ ਕੰਚ ਦਾ ਟੁਕੜਾ ਕੀ ਹੁੰਦਾ। ਸੋ ਘਰ ਵਾਪਸ ਆ ਗਈ, ਵਾਪਸ ਆ ਕੇ ਪੜੋਸਣ ਨੂੰ ਦਿਖਾ ਲਿਆ, ਉਹ ਕਹਿੰਦੀ ਇਹ ਤਾਂ ਕੁਛ ਬਹੁਤ ਕੀਮਤੀ ਲੱਗਦਾ। ਹੌਲੀ ਹੌਲੀ ਰਲ ਕੇ ਜੌਹਰੀ ਕੋਲ ਚਲੇ, ਜੌਹਰੀ ਨੇ ਜਦੋਂ ਹੀਰਾ ਦੇਖਿਆ ਉਸ ਵੇਲੇ ਕਹਿਣ ਲੱਗਿਆ ਵੇਚਣਾ ਤੁਸੀਂ? ਕਹਿੰਦੇ ਹਾਂ। ਹੀਰਾ ਬੇਅੰਤ ਕੀਮਤੀ, ਅਤੇ ਉਸਨੇ ਬਹੁਤ ਧੰਨ ਦੇ ਤਾ, ਕਹਿੰਦੇ ਲੈ ਇਹਦੇ ਨਾਲ ਨਾਲੇ ਤਾਂ ਤੁਹਾਨੂੰ ਵਧੀਆ ਕੋਠੀ ਆ ਜੂ ਅਤੇ ਨਾਲੇ ਤੁਹਾਡੇ ਕੰਮ ਆ ਜਾਣਗੇ, ਜ਼ਮੀਨ ਜਾਇਦਾਦ ਹੋਰ ਖਰੀਦ ਲਿਓ, ਇਹਦਾ ਲੱਖਾਂ ਰੁਪਏ ਦਾ ਹੀਰਾ। ਬੜੀ ਖੁਸ਼ ਹੋਈ, ਲੇਕਿਨ ਘਰ ਆ ਕੇ ਉੱਚੀ ਉੱਚੀ ਰੋਣ ਲੱਗ ਗਈ। ਇਹਨੇ ਨੂੰ ਉਹ ਵੀ ਆ ਗਿਆ, ਕਹਿੰਦਾ ਤੂੰ ਕਿਉਂ ਰੋਂਦੀ ਹੈ? ਕਹਿੰਦੀ ਤੇਰੀ ਅਕਲ ਨੂੰ ਰੋਂਦੀ ਹੈ। ਕਹਿੰਦੇ ਮੇਰੀ ਅਕਲ 'ਚ ਕੀ ਫਰਕ ਪੈ ਗਿਆ, ਮੈਂ ਕੋਈ ਗਲਤ ਗੱਲ ਕਰਦੀ? ਕਹਿੰਦੀ ਆਹ ਦੇਖ ਜਿਹੜਾ ਤੂੰ ਮੈਨੂੰ ਦਿੱਤਾ ਸੀ ਨਾ ਕੰਚ ਜਿਹਾ, ਇਹ ਮੈਂ ਦਿਖਾ ਕੇ ਆਈ ਹਾਂ ਉੱਥੇ ਅਤੇ ਲੱਖਾਂ ਰੁਪਏ ਦੇ ਤੇ ਉਹਨੇ, ਕਿੰਨੀ ਉਹ ਜ਼ਮੀਨ ਖਰੀਦ ਲੈ, ਕਿੰਨਾ ਹੀ ਕੰਮ ਕਰ ਲੈ, ਕਿੰਨੀਆਂ ਵਧੀਆ ਮਕਾਨ ਬਣਾ ਲੈ, ਇੰਨਾ ਧਨ ਹੋ ਗਿਆ ਕਿ ਜਿਹੜਾ ਮੁੱਕਦਾ ਹੀ ਨਹੀਂ। ਉਹ ਵੀ ਉੱਚੀ ਉੱਚੀ ਰੋਣ ਲੱਗ ਗਿਆ, ਦੋਵੇਂ ਰੋਈ ਜਾਂਦੇ। ਅਖੀਰ ਉਹ ਕਹਿੰਦੀ ਮੈਂ ਤਾਂ ਰੋਂਦੀ ਹਾਂ, ਤੂੰ ਕਿਉਂ ਰੋਂਦਾ? ਕਹਿੰਦਾ ਮੈਂ ਆਪਣੇ ਬੇਅਕਲੀ ਨੂੰ ਰੋਂਦਾ, ਜੇ ਮੈਨੂੰ ਇਹ ਪਤਾ ਹੁੰਦਾ ਇਹ ਤਾਂ ਥੈਲੀ ਲੱਭ ਗਈ ਸੀ ਆਪਾਂ ਨੂੰ, ਅਤੇ ਮੈਂ ਵੀ ਇਹ ਗਵਾਉਂਦਾ ਨਾ। ਸੋ ਮਨੁੱਖ ਦੇ ਕੋਲ ਕਦਰ ਸੁਨਾਸ਼ ਵਾਲੀ ਅੱਖ ਨਹੀਂ ਹੈ, ਉਹਨੂੰ ਨਹੀਂ ਪਤਾ ਵੀ ਮੈਨੂੰ ਕਿੰਨੀਆਂ ਕੀਮਤਾਂ ਪਰਮੇਸ਼ਰ ਨੇ ਦਿੱਤੀਆਂ ਨੇ ਕੀਮਤੀ ਚੀਜ਼ਾਂ, ਅਤੇ ਮੈਂ ਕਿਵੇਂ ਗਵਾ ਰਿਹਾ। ਇਹਦੇ ਕੋਲ ਰੋਜ਼ ਦੇ 24,000 ਸਵਾਸ ਰੋਜ਼ ਇਹ ਗੋਪੀਏ 'ਚ ਪਾ ਕੇ ਘੁਮਾ ਕੇ ਸੁੱਟ ਦਿੰਦਾ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ, ਨਿੰਦਿਆ ਚੁਗਲੀ ਈਰਖਾ ਵਕੀਲੀ, ਅਤੇ ਫਿਰ ਇਸ ਨੂੰ ਨਹੀਂ ਗਿਆਨ ਆਉਂਦਾ, ਇਹ ਨਹੀਂ ਜਾਣਦਾ ਸਵਾਸ ਦੀ ਕੀਮਤ ਕੀ ਹੈ, ਕੋਈ ਵੀ ਨਹੀਂ ਜਾਣਦਾ, ਕਿਸੇ ਨੂੰ ਵੀ ਨਹੀਂ ਵਿਸ਼ਵਾਸ ਆਉਂਦਾ, ਕਿਉਂਕਿ ਸਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ, ਸੀਰੀਅਸ ਥੋਟ ਨਹੀਂ ਹੈ ਸਾਡਾ, ਸੰਜੀਦਗੀ ਨਾਲ ਅਸੀਂ ਵਿਚਾਰ ਨਹੀਂ ਕਰਦੇ, ਉੱਤੋਂ ਉੱਤੋਂ ਵਿਚਾਰ ਕਰਦੇ ਹਾਂ, ਅੰਦਰ ਨਹੀਂ ਸਾਡੇ ਜਾਂਦੀ। ਜੇ ਅੰਦਰ ਜਾਵੇ ਤਾਂ ਸਾਡੇ ਤਾਂ ਬਾਣ ਲੱਗ ਜਾਵੇ, ਕੋਈ ਸ਼ਬਦ ਦਾ ਬਹੁਤ ਹੈ, ਇੰਨਾ ਹੀ ਪ੍ਰਚਾਰ ਜਿੰਨਾ ਮੈਂ ਕਰਿਆ, ਇਸ ਤੋਂ ਵੱਧ ਲੋੜ ਹੀ ਨਹੀਂ ਹੈ। ਬਾਬਾ ਜਵਾਲਾ ਸਿੰਘ ਕੋਲ ਜੀ ਅਸੀਂ ਪਏ ਇੱਥੇ ਮਨੀਮਾਲ ਜੇ ਹੁਣੀ ਸਾਹਿਬ ਉਰਲੇ ਮੰਦਰ 'ਚ ਬੈਠੇ ਸੀ ਅੰਨਪੂਰਨਾ ਜੀ, ਜਦ ਕਾਫੀ ਸਾਰੇ ਹੋ ਗਏ ਮੰਜੇ 'ਤੇ ਪਏ ਸੀ, ਉੱਠ ਕੇ ਬੈਠ ਗਏ, ਸੰਤ ਮਹਿੰਦਰ ਸਿੰਘ ਹੀ ਫਿਰਦੇ ਸੀ, ਕਹਿੰਦੇ ਆ ਕੀ ਹੈ? ਕਹਿੰਦੇ ਜੀ ਆਨੰਦ ਸਾਹਿਬ ਦਾ ਪਾਠ ਕਰਨਾ। ਕਹਿੰਦੇ ਉਰੇ ਆ ਜਾ, ਮੰਜੇ 'ਤੇ ਬਿਠਾ ਲਿਆ ਸਿਰਾਣੇ ਵੱਲ, ਕਹਿੰਦੇ ਲੈ ਹੁਣ ਘਰ, ਕਿੱਥੇ ਜਿੱਥੋਂ ਪੜ੍ਹਦਾ ਉੱਥੋਂ ਹੀ ਪੜ੍ਹ। ਉੱਥੇ ਆ ਗਿਆ, ਸਾਚੀ ਲਿਵੈ ਬਿਨ ਦੇਹ ਨਿਵਾਣੀ, ਦੇਹ ਨਿਵਾਣੀ ਲਿਵੈ ਵਾਜੋ ਕਿਆ ਕਰੇ ਵੇਚਾਰੀਆ, ਗੁਟਕੇ 'ਤੇ ਹੱਥ ਰੱਖਤਾ, ਸਾਰਿਆਂ ਵੱਲ ਦੇਖੇ, ਦੇਖ ਕੇ ਕਹਿੰਦੇ ਭਾਈ ਇੱਦੂ ਕਹਾਂ ਅਸੀਂ ਹੋਰ ਕੀ ਗੱਲ ਕਰ ਸਕਦੇ ਹਾਂ, ਆਹੀ ਗੱਲ ਅੱਜ ਵਾਸਤੇ ਬਹੁਤ ਹੈ। ਕੱਪੜਾ ਲੈ ਕੇ ਫੇਰ ਪੈ ਗਏ, ਬੈਠੇ ਸਾਰੇ ਵਿਚਾਰਦੇ ਰਹੇ ਵੀ ਲਿਵੇ 'ਤੇ ਅੱਜ ਪਹਿਲੇ ਦਿਨ ਪਤਾ ਲੱਗਿਆ ਵੀ ਦੇਹ ਤਾਂ ਨਵਾਣੀ ਹੈ, ਜਿਹਦੇ ਅੰਦਰ ਲਿਵ ਨਹੀਂ ਲੱਗੀ ਹੋਈ, ਜਿਹਦਾ ਸਵਾਸ ਸਵਾਸ ਨਾਮ ਨਹੀਂ ਚੱਲ ਰਿਹਾ, ਉਹ ਤਾਂ ਕੋੜ ਹੋਇਆ ਹੋਇਆ ਉਸਦੀ ਦੇਹ ਨੂੰ। ਵਿਚਾਰੀ ਗਏ ਇਸ ਗੱਲ ਨੂੰ ਵਿਚਾਰਦੇ ਵਿਚਾਰਦੇ ਕਿਤੇ ਜੀ ਕਿਤੇ ਗਏ, ਬਹੁਤ ਸਾਰਿਆਂ ਨੇ ਕਰ ਲਿਆ ਵੀ ਹੁਣ ਲਿਵ ਲਾਉਣੀ ਹੈ, ਨਾਮ ਜਪਣਾ, ਇਕੱਠੇ ਹੋ ਗਏ। ਸੋ ਇਹ ਐਟੀਚਿਊਡ ਆਫ ਮਾਇੰਡ ਹੁੰਦਾ, ਸੋ ਇਹਨੂੰ ਕੋਈ ਕੋਈ ਸਮਝ ਸਕਦਾ ਵੀ ਸਵਾਸ ਕੀਮਤੀ ਹੈ। 24,000 ਸਵਾਸ ਸਾਡਾ ਰੋਜ਼ ਆਉਂਦਾ ਹੈ, 100 ਸਾਲ ਦੀ ਉਮਰ ਵਾਲੇ ਨੂੰ 88,66,00,000 ਸਵਾਸ ਮਿਲਦੇ ਨੇ, ਇਹ ਕਿੰਨੇ ਜ਼ਾਇਆ ਕਰ ਦਿੰਦੇ ਨੇ। ਜੇ ਕੋਈ ਬੰਦਾ ਜਨਮ ਤੋਂ ਲੈ ਕੇ 5 ਸਾਲ ਤੋਂ ਸ਼ੁਰੂ ਕਰੇ, ਗਿਆਨ ਹੋ ਜਾਵੇ 5 ਸਾਲ ਦੇ ਬੱਚੇ ਨੂੰ, ਕਿਸਮਤ ਹੋਵੇ ਉਸਦੀ ਬਹੁਤ ਚੰਗੀ। ਪਿਛਲੇ ਜਨਮ ਦਾ ਤਪੱਸਵੀ ਦੁਬਾਰਾ ਆਇਆ ਹੋਵੇ ਸੰਸਾਰ 'ਤੇ ਭਜਨ ਕਰਨ ਵਾਲਾ ਬੰਦਾ, ਅਤੇ ਉਸ ਬੱਚੇ ਨੂੰ ਸੋਝੀ ਹੋਇਆ ਕਰਦੀ ਹੈ, ਜਿਵੇਂ ਧਰੂਣ ਨੂੰ ਸੋਝੀ ਸੀ, ਪ੍ਰਹਲਾਦ ਨੂੰ ਸੋਝੀ ਸੀ। ਉਹਦੀ ਉਮਰ ਹੋਵੇ 75 ਸਾਲ ਦੀ, ਅਤੇ 5 ਸਾਲ ਦੀ ਉਮਰ 'ਚ ਉਸ ਨੂੰ ਸੋਝੀ ਆ ਗਈ, ਫਿਰ ਲਗਾਤਾਰ ਜੇ 2.5 ਘੰਟੇ ਰੋਜ਼ ਬੰਦਗੀ ਕਰਦਾ ਹੈ, ਰੋਜ਼ ਇੱਕ ਚਿੱਤ ਹੋ ਕੇ, ਤਾਂ ਉਹਦੇ ਸਿਰਫ 7 ਸਾਲ ਰੱਬ ਵੱਲ ਲੱਗੇ ਅਤੇ 68 ਸਾਲ ਉਹਦੇ ਜ਼ਾਇਆ ਚਲੇ ਗਏ, ਕਿਉਂਕਿ ਉਮਰ ਉਹਾ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜ਼ਰੇ, ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਹੁਜਰੇ ਸੱਜ ਅਤੇ ਫਜਰੇ, ਸਵੇਰ ਅਤੇ ਸ਼ਾਮ ਸਾਨੂੰ ਕੀ ਹਾਸਲ ਹੈ ਇਹਦੇ ਵਿੱਚ, ਜੇ ਸਾਈਂ ਦੀ ਯਾਦ ਵਿੱਚ ਨਹੀਂ ਪੈਂਦੀ, ਫਿਰ ਲੇਖੇ 'ਚ ਨਹੀਂ ਪੈਂਦੀ, ਬੇਲੇਖੇ ਮਾੜੇ ਲੇਖਿਆਂ 'ਚ ਜਾਂਦੀ ਹੈ, ਵੈਰ ਵਿਰੋਧ ਕਾਮ ਕ੍ਰੋਧ ਮੋਹ। ਪਰ ਸਾਨੂੰ ਤਾਂ ਹਾਲ ਤੱਕ ਨਹੀਂ ਸੋਝੀ ਆਈ, ਬਿਰਲੇ ਨੇ ਜਿਹਨਾਂ ਨੂੰ ਸੋਝੀ ਆਈ, ਬਹੁਤ ਬਿਰਲੇ ਕੁਛ ਨੇ। ਜੇ ਕਹਿੰਦੇ ਵੀ ਅਸੀਂ ਬਾਣੀ ਪੜ੍ਹਦੇ ਹਾਂ, ਅਸੀਂ ਨਿਤਨੇਮ ਕਰਦੇ ਹਾਂ, ਫਿਰ ਉਹਦੇ ਵਿੱਚ ਇਹ ਦੇਖਣਾ ਵੀ ਤੁਹਾਡਾ ਮਨ ਕਿੰਨੀ ਦੇਰ ਲੱਗਦਾ, ਕਿੰਨੀ ਦੇਰ ਤੱਕ ਪ੍ਰੈਜੈਂਸ ਆਫ ਮਾਇੰਡ ਹੈ ਨਿਤਨੇਮ ਦੇ ਅੰਦਰ, ਕਿੰਨਾ ਗੈਰ ਹਾਜ਼ਰੀ ਹੈ। ਗੈਰ ਹਾਜ਼ਰੀ ਤਾਂ ਫਿਰ ਹਾਜ਼ਰੀ ਪੈਣੀ ਨਹੀਂ ਪ੍ਰੇਮੀਓ, ਹਾਜ਼ਰੀ ਤਾਂ ਉਹੀ ਪੈਣੀ ਹੈ ਜਿਹੜੀ ਉਹਦੀ ਯਾਦ ਵਿੱਚ ਲੰਘ ਜਾਂਦੀ ਹੈ। ਗੁਟਕਾ ਪੜ੍ਹਨ ਵਾਲੀ ਹਾਜ਼ਰੀ ਨਹੀਂ ਪੈਣੀ ਹੈ, ਹਾਜ਼ਰੀ ਪੈਣੀ ਹੈ ਮਨ ਦੀ, ਸਰੀਰ ਦੀ ਹਾਜ਼ਰੀ ਮੰਨੀ ਨਹੀਂ ਗਈ, ਕਿਉਂਕਿ ਸਰੀਰ ਤਾਂ ਮਿੱਟੀ ਦਾ ਇੱਕ ਮਟੀ ਜਿਹੀ ਹੈ, ਇਹਦੀ ਕਾਹਦੀ ਹਾਜ਼ਰੀ। ਹਾਜ਼ਰੀ ਤਾਂ ਉਸ ਦੀ ਹੈ ਜਿਹੜਾ ਇਹਦੇ ਅੰਦਰ ਵਿੱਚ ਅੰਦਰ ਰਹਿਣ ਵਾਲਾ ਨੱਠਿਆ ਫਿਰ। ਸੋ ਜੇ ਬਹੁਤੇ ਜ਼ਿਆਦਾ ਵੀ ਜ਼ੋਰ ਲਾ ਦਿੱਤਾ ਜਾਵੇ 2.5 ਘੰਟੇ 'ਚ, ਕਿਸੇ ਦਾ 5 ਮਿੰਟ ਮਨ ਵੀ ਟਿਕ ਜਾਵੇ ਜਾਂ 10 ਵੀ ਟਿਕ ਜਾਏ, ਫਿਰ ਕਿੰਨਾ ਹੋ ਗਿਆ, ਕੁਛ ਮਨਾ ਹੋਇਆ, ਸਾਡਾ ਤਾਂ 5-6 ਮਹੀਨੇ ਹੀ ਲੱਗੇ, ਇੱਦੋਂ ਵੱਧ ਸਾਡੀ ਉਮਰੇ ਨਹੀਂ ਰੱਬ ਦੇ ਘਰ ਦੇ ਅੰਦਰ। ਸੋ ਸਾਨੂੰ ਨਾ ਪਤਾ ਹੋਣ ਕਰਕੇ ਇਗਨੋਰੈਂਸ 'ਚ ਸਾਡਾ ਜਾ ਰਿਹਾ, ਰਹਿਣ ਗਵਾਈ ਸੋਏ ਕੇ ਦਿਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾ। ਇੱਕ ਵਾਰੀ ਇੱਕ 2300 ਸਾਲ ਦੀ ਗੱਲ ਹੈ, ਅਤੇ ਇੱਥੇ ਇੱਕ ਬਾਦਸ਼ਾਹ ਆਇਆ ਯੂਨਾਨ ਦਾ, ਮਕਦੋਨੀਆ ਉਸਦੀ ਰਾਜਧਾਨੀ ਸੀ, ਉੱਥੋਂ 2,00,000 ਯੂਨਾਨੀ ਇਕੱਠਾ ਕਰਿਆ ਵੀ ਮੈਂ ਸੰਸਾਰ ਜਿੱਤਣਾ। ਉਹ ਸਮਾਰਟਾ ਦੇ ਜਿਹੜੇ ਉਸ ਵੇਲੇ ਦੇ ਸਿਪਾਹੀ ਸੀ ਦੁਨੀਆਂ ਭਰ 'ਚ ਮੰਨੇ ਹੋਏ ਸੀ, ਇੱਕ ਜੂਲੀਅਸ ਸੀਜ਼ਰ ਦੇ, ਇੱਕ ਸਮਾਰਟਾ ਦੇ, ਭਾਰਤ ਵਰਸ਼ ਦੇ ਇਹ ਜਿਹੜੇ ਮਹਾਂਭਾਰਤ ਦੇ ਵਿੱਚ ਸੀ, ਇਹ ਬਹੁਤ ਤਕੜੇ ਸੀ। ਉਹਦੇ ਬਾਅਦ ਕੁਛ ਰਾਜੇ ਹੋਏ ਨੇ ਭਾਰਤ ਵਰਸ਼ ਦੇ ਜਿਨ੍ਹਾਂ ਦੀਆਂ ਫੌਜਾਂ ਕਨਿਸ਼ਕ ਵਰਗੇ ਦੀਆਂ ਤਕੜੀਆਂ ਸੀ ਜਾਂ ਅਸ਼ੋਕ ਵਰਗੇ ਦੀਆਂ, ਉਹਨਾਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ। ਉਸ ਵੇਲੇ ਫਿਰ ਉਹ ਸਪਿਰਿਟ ਰਵਾਈ ਹੋਈ ਸੀ, ਉਹ ਬਹੁਤ ਤਕੜੇ ਸੀ, ਉਹਨਾਂ ਨੇ ਯੂਰਪ ਫਤਿਹ ਕਰ ਲਿਆ, ਮਾਸਕੋ ਤੱਕ ਚਲੇ ਗਏ। ਉਹਦੇ ਬਾਅਦ ਚੀਨ ਵੱਲ ਦੀ ਮੰਗੋਲ ਵਿੱਚ ਹੀ ਹੁੰਦੇ ਹੋਏ ਈਰਾਨ ਨੂੰ ਦੱਬ ਲਿਆ, ਅਫਰੀਕਾ ਨੂੰ ਦੱਬ ਲਿਆ, ਮਿਸਰ ਵਗੈਰਾ ਸਭ ਦੱਬਦੇ ਤੁਰੇ ਆਏ, ਅਤੇ ਅਫਗਾਨਿਸਤਾਨ ਜਿੱਤ ਲਿਆ, ਇਰਾਕ ਰੂਕ ਸਾਰੇ ਜਿੱਤਣ ਤੋਂ ਬਾਅਦ ਭਾਰਤ ਵਰਸ਼ ਵਿੱਚ ਆ ਕੇ ਪਹਿਲੀ ਲੜਾਈ ਇਹਨਾਂ ਨੇ ਟੈਕਸਲਾ ਵਿੱਚ ਲੜੀ। ਉਹ ਅੰਬੀ ਰਾਜਾ ਭੇਟ ਲੈ ਕੇ ਮਿਲ ਗਿਆ, ਉਹਨੇ ਹਾਰ ਮੰਨ ਲਈ, ਨਾਲ ਮਿਲ ਗਿਆ। ਉਹਦੇ ਗਾਹਾਂ ਫਿਰ ਪੋਰਸ ਦੇ ਕੋਲ ਆ ਕੇ ਬੜਾ ਭਾਰਾ ਯੁੱਧ ਹੋਇਆ, 30,000 ਫੌਜ ਦਾ 2,00,000 ਬੰਦੇ ਨਾਲ ਮੁਕਾਬਲਾ ਹੋਣ 'ਤੇ 2,00,000 ਬੰਦੇ ਦਾ ਦਿਲ ਹਿੱਲ ਗਿਆ ਵੀ ਇਹ ਤਾਂ ਬਹੁਤ ਬਹਾਦਰ ਨੇ, ਇਹ ਪੰਜਾਬ ਦੇ ਜਿਹੜੇ ਲੋਕ ਨੇ ਮੁੱਢ ਤੋਂ ਹੀ ਬਹਾਦਰੀ ਵਿੱਚ ਮਸ਼ਹੂਰ ਨੇ, ਵੀ ਇਹ ਜੇ ਗਾਹਾਂ ਵੀ ਇਹੋ ਜਿਹੇ ਹੋਏ ਫਿਰ ਤਾਂ ਅਸੀਂ ਘਰ ਜਾਣ ਤੋਂ ਰਹਿ ਗਏ, ਫਿਰ ਤਾਂ ਇੱਥੇ ਹੀ ਮਰਾਂਗੇ ਅਸੀਂ। ਉਹ ਫੌਜ ਨੇ ਜਵਾਬ ਦਿੱਤਾ ਵੀ ਅਸੀਂ ਨਹੀਂ ਗਾਹਾਂ ਜਾਣਾ, ਵਿਆਸਾ ਦਰਿਆ ਨਾ ਪਾਰ ਕਰਿਆ, ਇੱਥੋਂ ਵਾਪਸ ਮੁੜ ਗਿਆ ਬਾਬਲ ਕੁੰਤੀ ਨੂੰ ਸਿੰਧ ਦਰਿਆ ਦੇ ਵਿੱਚ ਕਿਸ਼ਤੀਆਂ ਦੇ ਰਾਹੀਂ ਬੈਠ ਕੇ ਅਦਨ ਕੋਲ ਜਾ ਲੱਗਿਆ। ਉੱਥੋਂ ਹੋਇਆ ਵੀ ਸਮੁੰਦਰ ਦੇ ਨਾਲ ਨਾਲ ਸਫ਼ਰ ਕਰਾਂਗੇ, ਅਤੇ ਜਿੱਥੇ ਨਹਿਰ ਸੋਏਜ਼ ਹੈ ਉੱਥੋਂ ਫਿਰ ਖੁਸ਼ਕੀ ਲੈ ਲਾਂਗੇ, ਅਤੇ ਅੱਗੇ ਰੈੱਡ ਸਾਗਰ ਆ ਜਾਏਗਾ, ਉਹਦੇ ਵਿੱਚੋਂ ਫਿਰ ਕੰਢੇ ਕੰਢੇ ਚੱਲ ਕੇ ਪਹੁੰਚ ਜਾ। ਇਹ ਉੱਥੇ ਨਹਾ ਲਿਆ, ਗਰਮ ਸਰਦ ਹੋ ਗਿਆ, ਗਰਮ ਸਰਦ ਹੋਇਆ ਜਾਂ ਬਿਮਾਰੀ ਠੀਕ ਨਾ ਹੋਵੇ, ਕੈਂਪ ਚੱਲਦੇ ਜਾਣ ਇੱਕ ਦਿਨ ਜੋਸ਼ੀਆਂ ਨੂੰ ਬੁਲਾ ਕੇ ਕਹਿਣ ਲੱਗਿਆ ਵੀ ਤੁਸੀਂ ਇਹ ਦੱਸੋ ਮੇਰੀ ਉਮਰ ਕਿੰਨੀ ਰਹਿੰਦੀ ਹੈ ਅਤੇ ਮੇਰੀ ਮੌਤ ਕਦ ਹੋਏਗੀ, ਕਿਹੜੇ ਕਾਰਨ ਹੋਣਗੇ, ਕੀ ਹਾਲਾਤ ਹੋਣਗੇ ਜਦ ਮੇਰੀ ਮੌਤ ਹੋਏਗੀ। ਹਿਸਾਬ ਕਿਤਾਬ ਜੋੜਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਬਾਦਸ਼ਾਹ ਸਾਡੇ ਜੋਤਿਸ਼ ਦੇ ਹਿਸਾਬ ਨਾਲ ਤਾਂ ਐਂ ਲੱਗਦਾ ਵੀ ਤੁਸੀਂ ਬਹੁਤ ਵੱਡੀ ਉਮਰ ਪਾਵੋਗੇ, ਕਿਉਂਕਿ ਅਸੀਂ ਅੰਦਾਜ਼ਾ ਲਾਇਆ ਵੀ ਜੋ ਹਾਲਾਤ ਇਹਦੇ ਵਿੱਚ ਲਿਖੇ ਹੋਏ ਨੇ ਉਹ ਸਾਨੂੰ ਨਜ਼ਰ ਨਹੀਂ ਆ ਰਹੇ ਕਿਤੇ, ਕਹਿੰਦੇ ਕੀ ਲਿਖੇ ਹੋਏ ਨੇ? ਕਹਿੰਦੇ ਤੁਹਾਡੀ ਮੌਤ ਉਸ ਵੇਲੇ ਹੋਏਗੀ ਜਦ ਧਰਤੀ ਲੋਹੇ ਦੀ ਬਣ ਜਾਏਗੀ ਅਤੇ ਅਸਮਾਨ ਸੋਨੇ ਦਾ ਬਣ ਜਾਏਗਾ। ਸੋ ਇਹ ਤਾਂ ਸਾਨੂੰ ਸੰਭਵ ਨਹੀਂ ਲੱਗ ਰਿਹਾ। ਵਾਹਿਗੁਰੂ ਜਾਣਦਾ, ਅੱਗੇ ਪਰਮੇਸ਼ਰ ਜਾਣਦਾ, ਗੋਡ ਜਾਣਦਾ। ਉਹ ਚੱਲਦੇ ਚੱਲਦੇ ਇੱਕ ਦਿਨ ਉਸਨੂੰ ਗੋਤਾ ਦੌਰਾ ਪੈ ਗਿਆ, ਸੰਭਲ ਨਾ ਸਕਿਆ, ਛੇਤੀ ਦੇ ਕੇ ਘੋੜੇ ਤੋਂ ਲਾਹ ਕੇ ਧਰਤੀ 'ਤੇ ਲੰਮਾ ਪਾ ਦਿੱਤਾ। ਉਹਦੇ ਜ਼ਰਾ ਪੱਤਰ ਜਿਹੜੇ ਪੈ